ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਅਤੇ ਮੈਂ ਹਾਂ ਤੁਹਾਡਾ ਦੋਸਤ ਅਨਿਲ ਪਾਵਾ। ਪੰਜਾਬ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ, ਆਖਰੀ ਦੌਰ ਦੇ ਵਿੱਚ ਜਿਹੜੇ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੁਣਾਵ ਹੋ ਰਹੇ ਹੈ, ਉਹ ਆਖਰੀ ਦੌਰ ਪੰਜਾਬ 'ਚ ਹੋਏਗਾ। ਅਤੇ ਉਹਦੇ ਲਈ ਪੰਜਾਬ ਦੇ ਸਾਰੇ ਭਾਜਪਾ ਨੇਤਾ, ਅਕਾਲੀ ਦਲ ਨੇਤਾ, ਕਾਂਗਰਸ ਨੇਤਾ ਅਤੇ ਆਮ ਆਦਮੀ ਪਾਰਟੀ ਨੇਤਾ ਸਾਰੇ ਮੈਦਾਨ 'ਚ ਉਤਰ ਚੁੱਕੇ ਨੇ। ਬੀਜੇਪੀ ਦੇ ਬੜੇ ਵਰਿਸ਼ਟ ਨੇਤਾ ਸਾਡੇ ਨਾਲ, ਪੰਜਾਬ ਦੇ ਪੂਰਵ ਮੰਤਰੀ ਅਤੇ ਮੌਜੂਦਾ ਰਾਸ਼ਟਰੀ ਕਾਰਕਰਨੀ ਦੇ ਮੈਂਬਰ ਸ਼੍ਰੀ ਮਨੋਰੰਜਨ ਕਾਲੀਆ ਸਾਡੇ ਨਾਲ। ਕਾਲੀਆ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਧੰਨਵਾਦ ਜੀ।
ਕਾਲੀਆ ਜੀ, ਪੰਜਾਬ ਦੇ ਵਿੱਚ ਚੁਣਾਵ ਦਾ ਪੂਰਾ ਇਸ ਟਾਈਮ ਗਰਮੀ ਹੈ, ਟੈਂਪਰੇਚਰ ਵੀ ਵੱਧ ਚੁੱਕਾ, ਕੀ ਲੱਗ ਰਿਹਾ ਤੁਹਾਨੂੰ ਮਾਹੌਲ?
ਦੇਖੋ, ਮੌਸਮ ਦੀ ਗਰਮੀ ਵੀ ਹੈ, ਰਾਜਨੀਤਿਕ ਗਰਮੀ ਵੀ ਜਿਹੜੀ ਹੈਗੀ ਹੈ ਉਹ ਵੀ ਚਰਮ ਸੀਮਾ 'ਤੇ ਹੈ, ਕਿਉਂਕਿ ਅਖੀਰਲਾ ਫੇਜ਼ ਜਿਹੜਾ ਚੁਣਾਵ ਦਾ ਹੈ, 7 ਫੇਜ਼ਾਂ ਚੁਣਾਵ ਹੋ ਰਹੇ ਹੈ ਅਤੇ 6 ਕੰਪਲੀਟ ਹੋ ਗਏ, 7ਵਾਂ ਫੇਜ਼ 1 ਜੂਨ ਨੂੰ ਹੈ। ਔਰ ਇਸ ਵਾਰ ਮੈਂ ਕਹਾਂ ਕਿ ਵੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਹੈ ਕਿ ਵੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਚੁਣਾਵ ਲੜ ਰਹੀ ਹੈ। ਔਰ ਮੈਨੂੰ ਆਸ ਹੀ ਨਹੀਂ, ਪੂਰਨ ਉਮੀਦ ਹੈ ਕਿ ਵੀ ਪਰਵਾਂ ਹੁੰਗਾਰਾ ਮਿਲੇਗਾ, ਕਿਉਂਕਿ ਅੱਜ ਆਮ ਆਦਮੀ ਪਾਰਟੀ ਤੋਂ ਨਿਰਾਸ਼ਾ ਹੈ, ਜਿਹੜੀਆਂ ਆਸਾਂ ਔਰ ਉਮੀਦਾਂ ਨਾਲ 2022 ਦੇ ਵਿੱਚ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀਗੀ, ਉਹ ਆਸਾਂ ਉਮੀਦਾਂ 'ਤੇ ਪੂਰੇ ਉਤਰੇ ਨਹੀਂ ਹੈ। ਔਰ ਜਿਹੜੀਆਂ ਗਰੰਟੀਆਂ 'ਤੇ ਕਹਿੰਦੇ ਸੀ ਅਸੀਂ ਦਿੱਤੀਆਂ ਸੀ ਇਹਨਾਂ ਨੇ, ਉਹ ਵੀ ਪੂਰੀਆਂ ਨਹੀਂ ਕੀਤੀਆਂ। ਸੋ ਉਸ ਨਾਤੇ ਨਿਰਾਸ਼ਾ ਹੈ। ਔਰ ਕਾਂਗਰਸ ਜਿਹੜੀ ਹੈਗੀ, ਅੱਜ ਤੁਸੀਂ ਦੇਖੋ ਕਿ ਵੀ ਇੱਕ ਤਾਂ ਡੁੱਬਦਾ ਜਹਾਜ਼ ਹੈ 125 ਸਾਲ ਪੁਰਾਣੀ, ਔਰ ਪੰਜਾਬ ਦੇ ਵਿੱਚ ਵੀ ਜਿਹੜੇ 3-3 ਪੀੜ੍ਹੀਆਂ ਜਿਹੜੇ ਕਾਂਗਰਸੀ ਸੀਗੇ, ਠੀਕ ਹੈ ਜੀ, ਹੁਣ ਆਪਾਂ ਜਲੰਧਰ ਤੋਂ ਕਹੀਏ ਕਿ ਵੀ ਮਾਸਟਰ ਗੁਰਬੰਤਾ ਸਿੰਘ ਜੀ ਦੀ ਫੈਮਿਲੀ, ਠੀਕ ਹੈ, ਸੋ ਉਹ 100 ਸਾਲ ਦੇ ਲਗਭਗ ਉਹਨਾਂ ਦਾ ਜਿਹੜਾ ਹੈਗਾ ਕਿ ਵੀ ਕਾਂਗਰਸ ਦੇ ਵਿੱਚ ਜੀਵਨ ਰਿਹਾ, ਰਾਜਨੀਤਿਕ ਜੀਵਨ। ਅੱਜ ਉਹਨਾਂ ਦੀ ਜਿਹੜੀ ਹੈਗੀ ਹੈ ਬਹੂ, ਆਪਣੇ ਸ਼੍ਰੀਮਤੀ ਕਰਮਜੀਤ ਕੌਰ ਚੌਧਰੀ ਜੀ, ਅੱਜ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ। ਜੇ ਅਸੀਂ ਕਹੀਏ ਕਿ ਵੀ ਸ਼ਹੀਦ ਬੇਅੰਤ ਸਿੰਘ ਉਹਨਾਂ ਦੇ ਬੇਟਾ, ਸੋਰੀ ਪੋਤਾ ਰਵਨੀਤ ਸਿੰਘ ਬਿੱਟੂ ਨੇ, ਉਹ ਵੀ ਜਿਹੜਾ ਕਾਂਗਰਸ ਛੱਡ ਕੇ ਇਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ, ਉਹ ਮੋਦੀ ਜੀ ਦੀ ਨੀਤੀਆਂ ਦੇਖਦਿਆਂ ਹੋਇਆ ਉਹ ਅੱਜ ਪਾਰਟੀ ਦੇ ਵਿੱਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ, ਇਸਨੇ ਬਾਹਾਂ ਫੈਲਾਈਆਂ ਹੋਈਆਂ ਕਿ ਆਓ ਅਸੀਂ ਗਲਵਕੜੀ 'ਚ ਲੈਂਦੇ ਹਾਂ, ਆਓ ਤੁਹਾਨੂੰ ਅਸੀਂ ਯਥਾ ਯੋਗ੍ਯ ਮਾਨ ਸਨਮਾਨ ਦੇਵਾਂਗੇ, ਜਿਹੜਾ ਕਿ ਕਾਂਗਰਸ ਨੇ ਨਹੀਂ ਦਿੱਤਾ।
ਤੁਸੀਂ ਜਿਹੜੇ ਲੀਡਰਾਂ ਦੀ ਗੱਲ ਕੀਤੀ ਕਾਂਗਰਸ ਦੇ, ਇਹ ਸਾਰੇ ਕਾਂਗਰਸ ਦੇ ਆਪਾਂ ਬਾਬਾ ਬੋਰਡ ਕਹਿ ਸਕਦੇ ਇਹਨਾਂ ਨੂੰ, ਪੁਰਾਣੇ ਲੀਡਰ, ਇਹਨਾਂ ਨੇ ਕਾਂਗਰਸ ਲਈ ਬਹੁਤ ਕੰਮ ਕੀਤਾ, ਇਹਨਾਂ ਦੀਆਂ ਨੈਕਸਟ ਜਨਰੇਸ਼ਨਸ ਹੁਣ ਬੀਜੇਪੀ 'ਚ ਆ ਗਈਆਂ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਬੀਜੇਪੀ ਦੇ ਵਿੱਚ ਜਿਹੜੀ ਇਹ ਜਨਰੇਸ਼ਨਸ ਆ ਰਹੀਆਂ, ਬੀਜੇਪੀ ਆਪਾਂ ਤਾਂ ਚੱਲੇ ਸੀਗੇ ਕਾਂਗਰਸ ਮੁਕਤ ਭਾਰਤ ਕਰਨ ਲਈ, ਆਪਾਂ ਤਾਂ ਬੀਜੇਪੀ ਕਾਂਗਰਸ ਯੁਕਤ ਕਰ ਲਈ?
ਦੇਖੋ, ਇਸ ਤਰ੍ਹਾਂ ਹੈ ਕਿ ਵੀ ਜਦੋਂ ਪਾਰਟੀ ਫੈਲਦੀ ਹੈ, ਫੈਲਾਓ ਹੁੰਦਾ, ਪਾਰਟੀ ਵੱਡਦੀ ਹੈ, ਤਾਂ ਉਹਦੇ ਵਿੱਚ ਇਹ ਹੁੰਦਾ ਕਿ ਵੀ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕ ਵੀ ਆਉਂਦੇ ਆ, ਨਵੇਂ ਵੀ ਆਉਂਦੇ ਆ, ਪੁਰਾਣੇ ਵੀ ਆਉਂਦੇ ਆ। ਸਵਾਲ ਇਹ ਹੈਗਾ ਕਿ ਤੁਹਾਡੇ 'ਚ ਸਕਸ਼ਮਤਾ ਹੋਣੀ ਚਾਹੀਦੀ ਹੈ ਕਿ ਵੀ ਤੁਸੀਂ ਐਕਸੈਪਟੇਬਿਲਟੀ ਜਿਹੜੀ ਤੁਹਾਡੀ, ਤੁਸੀਂ ਦੂਸਰੀਆਂ ਪਾਰਟੀਆਂ ਨੂੰ ਕਿੱਦਾਂ ਐਕਸੈਪਟ ਕਰਦੇ ਹੋ। ਤੁਸੀਂ ਖੁੱਲ੍ਹੇ ਦਿਲ ਨਾਲ ਜਿਹੜਾ ਹੈਗਾ ਉਹਨਾਂ ਨੂੰ ਐਕਸੈਪਟ ਕਰਨਾ ਪਏਗਾ। ਜੇ ਅਸੀਂ ਸੰਕੁਚਿਤ ਦਿਲ ਰੱਖਾਂਗੇ ਤਾਂ ਫਿਰ ਪਾਰਟੀ ਬਣ ਨਹੀਂ ਸਕਦੀ। ਅੱਜ ਜਿਹੜਾ ਹੈਗਾ ਤੁਸੀਂ ਦੇਖੋ ਕਿ ਵੀ ਨਰਿੰਦਰ ਮੋਦੀ ਜੀ, ਜਿੰਨਾ ਉਹਨਾਂ ਦਾ ਸਟੇਚਰ ਹੈਗਾ, ਇੰਟਰਨੈਸ਼ਨਲੀ ਸਟੇਚਰ ਹੈਗਾ, ਕਿਆ ਕਿਸੇ ਹੋਰ ਪਾਰਟੀ ਕੋਲ ਕੋਈ ਵਿਅਕਤੀ ਹੈਗਾ? ਸੋ ਉਹਨਾਂ ਨੂੰ ਦੇਖਦੇ ਹੋਏ ਲੋਕ ਅੱਜ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ 'ਚ ਆ ਰਹੇ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ।
ਪਰ ਇਹ ਤੁਹਾਨੂੰ ਇਹਦੇ ਨਾਲ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਜਿਹੜਾ ਬੀਜੇਪੀ ਦਾ ਆਪਣਾ ਵਰਕਰ ਉਹ ਸ਼੍ਰਿੰਕ ਹੋ ਗਿਆ, ਬੀਜੇਪੀ ਦਾ ਆਪਣਾ ਵਰਕਰ ਘਰ ਬੈਠ ਗਿਆ? ਕਿਉਂਕਿ ਉਹਨੂੰ ਦੇਖੋ, ਬੀਜੇਪੀ ਦੇ ਵਰਕਰ ਨੇ, ਤੁਸੀਂ ਵੀ ਬੀਜੇਪੀ 'ਚ ਬੜੀ ਦੇਰ ਕੰਮ ਕੀਤਾ ਹੈ, ਬਹੁਤ ਸਾਰਾ ਵਰਕਰ ਬੀਜੇਪੀ 'ਚ ਕੰਮ ਕਰ ਰਿਹਾ ਸੀਗਾ, ਹੋਇਆ ਕੀ ਕਿ ਉਹ ਇੰਨੇ ਸਾਲਾਂ ਤੱਕ ਦਰੀਆਂ ਵਿਛਾਉਂਦਾ ਰਿਹਾ, ਉਹ ਇੰਨੇ ਸਾਲਾਂ ਤੱਕ ਲੀਡਰਾਂ ਨੂੰ ਚਾਹ ਪਿਲਾਉਂਦਾ ਰਿਹਾ ਜਿਹੜੇ ਨੈਸ਼ਨਲ ਲੀਡਰ ਆਉਂਦੇ ਸੀ, ਪੰਜਾਬ ਦੇ ਲੀਡਰ ਆਉਂਦੇ ਸੀ, ਅਤੇ ਜਦੋਂ ਟਿਕਟ ਦੇਣ ਦੀ ਵਾਰੀ ਆਈ, ਜਦੋਂ ਉਹਨੂੰ ਕੋਈ ਰਿਵਾਰਡ ਦੇਣ ਦੀ ਵਾਰੀ ਆਈ, ਆਪਾਂ ਚੱਕ ਕੇ ਬਾਹਰੋਂ ਇੱਕ ਬੰਦਾ ਇੰਪੋਰਟ ਕੀਤਾ, ਉਹਨੂੰ ਬਿਠਾ ਦਿੱਤਾ, ਇਜ਼ ਇਟ ਜਸਟੀਫਾਈਡ?
ਦੇਖੋ, ਗੱਲ ਹੈ, ਇੱਕ ਐਂਗਲ ਹੈ ਦੇਖਣ ਦਾ, ਦ੍ਰਿਸ਼ਟੀਕੋਣ ਹੈਗਾ, ਠੀਕ ਹੈ। ਭਾਰਤੀ ਜਨਤਾ ਪਾਰਟੀ ਹੈ ਜਿਹੜਾ ਪੁਰਾਣਾ ਵਰਕਰ ਹੈਗਾ, ਠੀਕ ਹੈ, ਉਹਨਾਂ ਨੇ ਦੇਖੋ ਜਦੋਂ ਅਸੀਂ ਅਖਿਲ ਭਾਰਤੀ ਜਨਸੰਘ ਜਿਹੜੀ ਹੈਗੀ ਹੈ ਉਹਦਾ ਨਿਰਮਾਣ ਹੋਇਆ, ਉਦੋਂ ਸੀਗਾ ਅਸੀਂ ਕਿਹੜਾ ਸੋਚਿਆ ਸੀਗਾ ਕਿ ਵੀ ਸਾਡਾ ਦੇਸ਼ 'ਚ ਪ੍ਰਧਾਨ ਮੰਤਰੀ ਬਣੂਗਾ? ਸੁਪਨਾ ਜ਼ਰੂਰ ਲਿੱਤਾ, ਅਤੇ ਉਦੋਂ ਜੋ ਸੁਪਨਾ ਲਿੱਤਾ ਸੀਗਾ ਉਦੋਂ ਇਸ ਲਈ ਨਹੀਂ ਲਿੱਤਾ ਸੀਗਾ ਕਿ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਹੀ ਅੱਗੇ ਆਉਣਗੇ। ਹੁਣ ਜਦੋਂ ਸਮੇਂ ਦੇ ਅਨੁਸਾਰ ਸਮੇਂ ਨੇ ਕਰਵਟ ਲਈ ਹੈ, ਅੱਜ ਦੂਸਰੀਆਂ ਪਾਰਟੀਆਂ ਚਰਮਰਾ ਰਹੀਆਂ, ਸੋ ਉਹ ਜਿਹੜੀਆਂ ਪਾਰਟੀਆਂ ਆਪਣੀ ਛੱਡ ਕੇ ਪੁਰਾਣੀਆਂ ਪਾਰਟੀ ਜਿਹੜੀ ਹੈਗੀ ਆ ਉਹ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਗਈਆਂ, ਹੋ ਰਹੇ ਹੈਗੇ ਲੋਕ, ਅਤੇ ਅਸੀਂ ਉਹਨਾਂ ਨੂੰ ਖੁੱਲ੍ਹੇ ਦਿਲ ਨਾਲ ਜਿਹੜਾ ਹੈਗਾ ਉਹਨੂੰ ਐਕਸੈਪਟ ਕਰ ਰਹੇ ਹਾਂ। ਵਰਕਰ ਜਿਹੜਾ ਹੈਗਾ ਆਪਣਾ ਪੁਰਾਣਾ ਵਰਕਰ ਹੈ ਉਹ ਵੀ ਨਾਲ ਚੱਲਦਾ, ਸਾਡੇ ਵਰਕਰ ਜਿਹੜਾ ਹੈਗਾ ਤੁਸੀਂ ਕਹੋ ਕਿ ਵੀ ਕਿਸੇ ਹੋਰ ਪਾਰਟੀ ਤਾਂ ਗਿਆ ਨਹੀਂ ਹੈ, ਜੇ ਆਪਾਂ ਕਹੀਏ ਤਾਂ ਨਿਸ਼ਠਾ ਨਾਲ ਉਹ ਪਾਰਟੀ ਦੇ ਵਿੱਚ ਹੈ, ਪਾਰਟੀ ਦੇ ਨੀਤੀਆਂ ਨਾਲ ਬੰਧਿਆ ਹੋਇਆ, ਉਸ ਨਾਤੇ ਉਹ ਕਾਰਜ ਕਰ ਰਿਹਾ।
ਇਹ ਨਹੀਂ ਲੱਗਦਾ ਕਿ ਵਰਕਰ ਮਜ਼ਬੂਰੀ 'ਚ ਕੰਮ ਕਰ ਰਿਹਾ, ਬਹੁਤ ਸਾਰਾ ਵਰਕਰ ਜਿਹੜਾ ਘਰੋਂ ਨਹੀਂ ਨਿਕਲ ਰਿਹਾ, ਉਹ ਵੀ ਇੱਕ ਉਹ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦੇਖਣ ਦਾ ਨਜ਼ਰੀਆ ਆ, ਅੱਧਾ ਗਲਾਸ ਖਾਲੀ ਆ ਅਤੇ ਅੱਧਾ ਭਰਿਆ ਹੋਇਆ ਨਜ਼ਰੀਆ ਹੈ।
ਬਿਲਕੁਲ,
ਵਰਕਰ ਜਿਹੜਾ ਘਰ ਬੈਠਾ ਉਹ ਵੀ ਇੱਕ ਨਜ਼ਰੀਆ ਹੈ, ਉਹ ਕਿਉਂ ਘਰ ਬੈਠਾ?
ਘਰ ਤਾਂ ਨਹੀਂ ਬੈਠਾ ਕੋਈ, ਮੈਂ ਕਹਾਂ ਵਰਕਰ ਜਿਹੜਾ ਹੈਗਾ ਹੁਣ ਸਾਡਾ ਹੈਗਾ ਫਲੋ ਜ਼ਿਆਦਾ ਹੋ ਗਿਆ, ਤੁਹਾਨੂੰ ਨਜ਼ਰ ਆ ਰਿਹਾ ਕਿ ਵੀ ਜਿਹੜੇ ਪੁਰਾਣੇ ਵਰਕਰ ਸੀਗੇ ਉਹ ਵੀ ਕਿਤੇ ਨਾ ਕਿਤੇ ਕੰਮ ਕਰ ਰਹੇ ਆ, ਕੰਮ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੋਈ ਹੈ, ਨਵੇਂ ਵਰਕਰ ਵੀ ਹੈ, ਉਹਦੇ ਨਾਲ ਇਹ ਹੈਗਾ ਕਿ ਜਿਹੜੇ ਨਵੇਂ ਵਰਕਰ ਹੈ ਉਹ ਜ਼ਿਆਦਾ ਜਿਹੜੇ ਲੋਕ ਆ ਗਏ ਆ ਉਹਨਾਂ ਨੂੰ ਆਪਾਂ ਐਡਜਸਟ ਕਰਦੇ ਹਾਂ, ਤਾਂ ਉਹਦੇ ਵਿੱਚ ਕਦੀ ਕਦੀ ਲੱਗਦਾ ਕਿ ਵੀ ਪੁਰਾਣਾ ਵਰਕਰ ਜਿਹੜਾ ਹੈਗਾ ਉਹ ਵੀ ਉੱਥੇ ਐਡਜਸਟਡ ਆ, ਖੁਸ਼ ਹੈਗਾ ਜੇ ਆਪਾਂ ਕਹੀਏ, ਤਾਂ ਉਹ ਕੰਮ ਵੀ ਕਰ ਰਿਹਾ ਹੈਗਾ। ਤਾਂ ਕਈ ਵਾਰੀ ਤੁਹਾਨੂੰ ਲੱਗਦਾ ਹੈ, ਪਰਸੈਪਸ਼ਨ ਹੁੰਦੀ ਹੈ ਕਿ ਵੀ ਜਿਹੜਾ ਹੈ ਨਾ ਕਿ ਵੀ ਸਾਰੇ ਜਿਹੜੇ ਨਵੇਂ ਆ ਗਏ ਦੇ ਆ, ਅਤੇ ਜਿਹੜੀ ਰਿਐਲਿਟੀ ਹੋਰ ਕੁਛ ਹੈ।
ਕਾਲੀਆ ਜੀ, ਤੁਸੀਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ 'ਚ ਵੀ ਰਹੇ ਹੋ, ਮੰਤਰੀ ਵੀ ਰਹੇ ਹੋ, ਬਹੁਤ ਵਧੀਆ ਮਿਨਿਸਟਰੀ 'ਚ ਰਹੇ ਹੋ, ਤੁਸੀਂ ਜਲੰਧਰ ਦੀ ਡਿਵੈਲਪਮੈਂਟ ਲਈ ਬੜਾ ਕੰਮ ਕੀਤਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਹੁਣ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਜਲੰਧਰ ਦੀ ਜਾਂ ਪੰਜਾਬ ਦੀ, ਤੁਸੀਂ ਉਹ ਤੋਂ ਸੈਟਿਸਫਾਈਡ ਹੋ?
ਦੇਖੋ ਕਸ਼ਟ ਹੁੰਦਾ ਹੈ, ਦੇਖੋ ਗੱਲ ਇਹ ਹੁੰਦੀ ਹੈ ਕਿ ਜਦੋਂ ਈਸ਼ਵਰ ਮੌਕਾ ਦਿੰਦਾ ਹੈ, ਆਪਣੀ ਤਾਂ ਸੋਚ ਰਹੀ ਹੈ ਕਿ ਜਿੱਥੇ ਪੰਜਾਬ 'ਚ ਬਿਹਤਰੀ ਕਰਨੀ ਹੈ ਪਹਿਲ ਜਲੰਧਰ ਨੂੰ ਮਿਲੇ, ਔਰ ਉਹ ਸੋਚ ਨਾਲ ਹੀ ਲੈ ਕੇ ਅਸੀਂ ਕਾਰਜ ਕੀਤਾ। ਜਦੋਂ ਪਹਿਲੀ ਵਾਰੀ ਪਾਰਟੀ ਨੇ ਜਦੋਂ ਟਿਕਟ ਦਿੱਤੀ, ਵਿਧਾਇਕ ਬਣਿਆ, ਫਿਰ ਮੰਤਰੀ ਬਣਾਇਆ ਉਹਨਾਂ ਨੇ, ਅਤੇ ਹੈਲਥ ਮਿਨਿਸਟਰ ਬਣਿਆ, ਤਾਂ ਉਸ ਵਕਤ ਅਸੀਂ 90 ਸਾਲ ਪੁਰਾਣਾ ਜਿਹੜਾ ਹੈਗਾ ਸਿਵਲ ਹੋਸਪਿਟਲ ਅਸੀਂ ਜਲੰਧਰ ਦਾ ਜਿਹੜਾ ਨਵ ਨਿਰਮਾਣ ਕੀਤਾ। ਉੱਥੋਂ ਮੈਂ ਉਦੋਂ ਆਦਰਨੀਏ ਵਿਜੇ ਚੋਪੜਾ ਜੀ ਉਹਨਾਂ ਨੂੰ ਵੀ ਬੁਲਾਇਆ ਸੀਗਾ ਉਦਘਾਟਨ ਦੇ ਉੱਤੇ, ਅਤੇ ਉਹਨਾਂ ਨੇ ਸਗੋਂ ਕਹਿੰਦੇ ਮੈਂ ਉੱਥੇ ਬੋਲੇ ਕਿ ਵੀ ਇੱਥੇ ਜਿਹੜਾ ਹੈਗਾ ਕਿ ਸ਼ੁਰੂਆਤ ਕਰ ਜਾਂਦੇ ਪੂਰਾ ਨਹੀਂ ਹੁੰਦਾ, ਅਤੇ ਅਸੀਂ ਸ਼ੁਰੂਆਤ ਕੀਤੀ, ਨੀਂਹ ਪੱਥਰ ਵੀ ਰੱਖਿਆ, ਉਦਘਾਟਨ ਵੀ ਜਿਹੜਾ ਹੈਗਾ ਅਸੀਂ ਆਪਣੇ ਕਾਰਜਕਾਲ ਦੇ ਵਿੱਚ ਉਸੇ 'ਚ ਪੂਰਾ ਕੀਤਾ ਹੈਗਾ। ਫਿਰ ਜਦੋਂ ਮੈਡੀਕਲ ਐਜੂਕੇਸ਼ਨ ਮਿਲਿਆ ਉਦੋਂ ਅਸੀਂ ਫਸਟ ਮੈਡੀਕਲ ਕਾਲਜ ਪਿੰਮਸ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਦਿੱਤਾ ਹੈਗਾ। ਫਿਰ ਲੋਕਲ ਗੌਰਮੈਂਟ ਮਿਨਿਸਟਰੀ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਵਰਕ ਕੀਤਾ, ਜਿਹੜੇ ਫਲਾਈਓਵਰਸ ਹੈਗੇ ਆ BMC ਚੌਂਕ, ਖਾਲਸਾ ਕਾਲਜ, ਔਰ ਇਸੇ ਤਰ੍ਹਾਂ ਜਿਹੜਾ 100 ਕਰੋੜ ਰੁਪਈਆ ਜਿਹੜਾ ਹੈਗਾ ਜਲੰਧਰ ਮਿਊਂਸਪਲ ਕਾਰਪੋਰੇਸ਼ਨ ਦਿੱਤਾ, ਜਲੰਧਰ ਮਿਊਂਸਪਲ ਕਾਰਪੋਰੇਸ਼ਨ ਨੇ 5 ਕਾਰਪੋਰੇਸ਼ਨ ਨੂੰ 100 ਕਰੋੜ ਰੁਪਇਆ ਦਿੱਤਾ ਅਸੀਂ, ਔਰ ਜਿਹੜਾ ਹੈਗਾ ਕਿ ਵੀ ਇਹ 10 ਕਰੋੜ ਰੁਪਈਆ ਅਸੀਂ ਜਿਹੜੀ ਸੈਂਟਰਲ ਵਰਜ ਜਿਹੜੀ ਬਣੀ ਆ ਉਹਦੇ ਲਈ ਦਿੱਤਾ ਹੈਗਾ। ਫਿਰ ਰਾਮਾ ਮੰਡੀ ਏਰੀਆ ਨਾਲ 'ਚ ਸੀਵਰੇਜ ਨਹੀਂ ਸੀਗਾ, ਵਾਟਰ ਸਪਲਾਈ ਨਹੀਂ ਸੀਗੀ, ਸੋ ਸੜਕਾਂ ਨਹੀਂ ਸੀਗੀਆਂ, ਲਾਈਟਾਂ ਨਹੀਂ ਸੀਗੀਆਂ ਉਦੋਂ, ਇਹ ਜਿਹੜਾ ਇਹਨੂੰ ਪਿੰਡ ਕਹਿੰਦੇ ਸੀਗੇ, ਹਾਲੇ ਕਿ ਇਹ 1977 ਦੇ ਜਿਹੜੇ ਕਾਰਪੋਰੇਸ਼ਨ 'ਚ ਆਏ ਹੋਏ ਹੈਗੇ ਏਰੀਆਸ, ਅਤੇ ਉਦੋਂ ਕਹਿੰਦੇ ਸੀ, ਮੈਂ ਉਹਨਾਂ ਨੂੰ ਕਹਿੰਦਾ ਸੀ ਹੁਣ ਤੁਸੀਂ ਜਿਹੜਾ ਨਾ ਇਹਨੂੰ ਵਿਲੇਜ ਨਾ ਕਹੋ ਬਿਲਡਿੰਗ ਨੂੰ, ਟਾਊਨ ਕਿਹਾ ਕਰੋ, ਕਾਕੀ ਪਿੰਡ ਨੂੰ ਕਾਕੀ ਟਾਊਨ ਕਿਹਾ ਕਰੋ, ਕਿਉਂ? ਮੈਂ ਕਿਹਾ ਤੁਹਾਨੂੰ ਫੈਸਿਲਿਟੀਜ਼ ਅਸੀਂ ਜਿਹੜੀਆਂ ਹੈਗੀਆਂ ਅਕਾਲੀ BJP ਗੌਰਮੈਂਟ ਨੇ ਦਿੱਤੀਆਂ, ਮੈਂ ਦਿੱਤੀਆਂ ਹੈਗੀਆਂ, ਸੋ ਉਸ ਨਾਲ 'ਤੇ ਹਾਂਜੀ, ਤੋ ਲਗਭਗ 800-900 ਕਰੋੜ ਉਦੋਂ ਕਰੋੜ ਦੀ ਵੈਲਿਊ ਵੀ ਸੀਗੀ ਜਦੋਂ ਮੈਂ ਦਿੱਤਾ। ਇਸੇ ਤਰ੍ਹਾਂ 2 ਜਿਹੜੇ ਹੈਗੇ ਆ ਨਰਸਿੰਗ ਕਾਲਜ ਜਿਹੜੇ, ਇੱਕ HMV ਕਾਲਜ ਨੂੰ, ਖਾਲਸਾ ਕਾਲਜ ਨੂੰ ਦਿੱਤਾ। ਫਿਰ ਬਤੌਰ ਇੰਡਸਟਰੀ ਮਿਨਿਸਟਰ ਜਿਹੜੇ ਫੋਕਲ ਪੁਆਇੰਟ ਹੈਗਾ ਆਪਣਾ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਹੈਗਾ, ਲੈਦਰ ਕੰਪਲੈਕਸ ਹੈ, ਇਹਨਾਂ ਦਾ ਇਨਫਰਾਸਟਰਕਚਰ ਰੀਜੂਵਨੇਟ ਕੀਤਾ 1977 ਤੋਂ ਬਾਅਦ ਜਿਹੜਾ ਹੈਗਾ ਕਿ ਵੀ ਜਿਹੜਾ ਹੈਗਾ 97-98 ਦੇ ਵਿੱਚ 2007 ਦੇ ਵਿੱਚ ਜਿਹੜਾ ਹੈਗਾ ਇਸ ਨੂੰ ਅਸੀਂ ਇਨਫਰਾਸਟਰਕਚਰ ਰੀਜੂਵਨੇਟ ਕੀਤਾ ਹੈਗਾ। ਸੋ ਇਹ ਕੋਸ਼ਿਸ਼ ਰਹੀ ਹੈ, ਮਾਨਸਿਕਤਾ ਰਹੀ ਹੈ ਕਿ ਜਦੋਂ ਵੀ ਈਸ਼ਵਰ ਮੌਕਾ ਦਿੰਦਾ ਅਤੇ ਜਿੱਥੇ ਪੰਜਾਬ ਦੀ ਬਿਹਤਰੀ ਕਰਨੀ ਉੱਥੇ ਸ਼ਹਿਰ ਨੂੰ ਪਹਿਲ ਦਿੱਤੀ ਜਾਂਦੀ।
ਤੁਸੀਂ 700-800 ਕਰੋੜ ਰੁਪਏ ਦੀ ਜਿਹੜੀ ਇੱਕ ਗ੍ਰਾਂਟ ਗਿਣਾ ਦਿੱਤੀ ਹੈ, ਮੈਂ ਇਹ ਕੁਐਸਚਨ ਮੇਰਾ ਅਜੇ ਉੱਥੇ ਸਟੈਂਡ ਹੈ ਕਿ ਜਿਹੜੀ ਹੁਣ ਜਲੰਧਰ ਦੀ ਡਿਵੈਲਪਮੈਂਟ ਆ ਉਹ ਤੋਂ ਸੈਟਿਸਫਾਈਡ ਹੋ ਤੁਸੀਂ ਜੋ ਜਲੰਧਰ 'ਚ ਹੁਣ?
ਨਹੀਂ, ਦੇਖੋ ਗੱਲ ਇਹ ਹੈ ਕਿ ਵੀ ਜਦੋਂ, ਕਿਉਂਕਿ ਗੌਰਮੈਂਟ ਵੀ ਕੰਟੀਨਿਊਸ ਪ੍ਰੋਸੈਸ ਹੈ, ਡਿਵੈਲਪਮੈਂਟ ਵੀ ਕੰਟੀਨਿਊਸ ਪ੍ਰੋਸੈਸ ਹੈ, ਜਿੱਥੋਂ ਅਸੀਂ ਛੱਡਿਆ ਸੀ ਉੱਥੋਂ ਚਾਹੀਦਾ ਤਾਂ ਇਹ ਸੀਗਾ ਕਿ ਵੀ ਨੈਕਸਟ ਜਿਹੜੀ ਪਾਰਟੀ ਜੇ ਸੱਤਾ 'ਚ ਆਉਂਦੀ ਆ ਉਹ ਅੱਗੇ ਵੱਧ ਕੰਮ ਕਰੇ, ਕਰਕੇ ਦਿਖਾਵੇ, ਫਿਰ ਉਹ ਤੋਂ ਅਗਲੀ ਪਾਰਟੀ ਉਸ ਤੋਂ ਵੱਧ ਕਰੇ, ਉਹਨਾਂ ਨਾਲ ਜਿਹੜਾ ਹੈਗਾ ਜਨਤਾ ਦਾ ਭਲਾ ਹੋਏਗਾ, ਸ਼ਹਿਰ ਦਾ ਭਲਾ ਹੋਏਗਾ। ਹੁਣ ਜਿਹੜਾ ਹੈਗਾ ਧਿਆਨ ਹੀ ਨਹੀਂ ਹੈ ਕਿ ਵੀ ਆਪਾਂ ਕਹੀਏ ਕਿ ਵੀ ਵਿਕਾਸ ਵੱਲ ਧਿਆਨ ਹੈ, ਜਨਤਾ ਦੇ ਸੁੱਖ ਸੁਵਿਧਾ ਵੱਲ ਧਿਆਨ ਹੈ, ਉਹ ਤਾਂ ਆਪਣੇ ਵੱਲ ਧਿਆਨ ਹੈ ਕਿ ਵੀ ਅਸੀਂ ਕਿੱਦਾਂ ਜਿਹੜਾ ਹੈਗਾ ਕੀ ਚੀਜ਼ਾਂ ਬਣ ਜਾਣ ਸਾਡੇ ਲਈ, ਜਿਹੜਾ ਹੈਗਾ ਕਿ ਜਿਹੜੇ ਅਸੀਂ ਕੀ ਬਣਾ ਸਕਦੇ ਹਾਂ ਆਪਣੇ ਲਈ, ਆਪਣੀ ਡਿਵੈਲਪਮੈਂਟ ਕਰਦੇ ਪਏ।
ਤੁਸੀਂ ਅਕਾਲੀ ਦਲ ਦੇ ਨਾਲ ਹਿੱਸਾ ਰਿਹਾ, ਤੁਹਾਡਾ ਅਕਾਲੀ ਦਲ ਨਾਲ 9 ਮਾਸ ਦੇ ਰਿਸ਼ਤੇ 'ਚ ਤੁਸੀਂ ਵੀ ਸ਼ਾਮਿਲ ਸੀਗੇ, ਅੱਜ BJP ਅਕਾਲੀ ਦਲ ਤੋਂ ਅਲੱਗ ਹੋ ਕੇ ਲੜ ਰਹੀ ਹੈ। ਇੱਕ 2019 ਦੇ ਵਿੱਚ ਲੋਕ ਸਭਾ ਚੁਣਾਵ ਲੜਿਆ ਗਿਆ ਸੀ ਅਕਾਲੀ ਦਲ ਨਾਲ ਰਲ ਕੇ, ਅੱਜ ਲੋਕ ਸਭਾ ਚੁਣਾਵ 5 ਸਾਲ ਬਾਅਦ ਅਲੱਗ ਲੜਿਆ ਜਾ ਰਿਹਾ, ਤੁਹਾਨੂੰ ਕੀ ਫਰਕ ਲੱਗ ਰਿਹਾ?
ਦੇਖੋ ਗੱਲ ਇਹ ਕਿ ਜਿਹੜਾ ਅੱਜ ਅਕਾਲੀ ਦਲ ਹੈ, ਮੈਂ ਕਹਾਂ ਸ਼੍ਰੋਮਣੀ ਅਕਾਲੀ ਦਲ, ਕਿ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੇ ਐਗਜ਼ਿਸਟੈਂਸ ਦੀ ਲੜਾਈ ਲੜ ਰਿਹਾ, ਖੂਨ ਦੀ ਲੜਾਈ ਲੜ ਰਿਹਾ, ਔਰ ਅਨਫੋਰਚੁਨੇਟ ਪਾਰਟ ਇਹ ਹੈ ਕਿ ਵੀ ਮੈਂ ਕਹਾਂ ਕਿ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ, ਜਿਹੜਾ ਕੱਦ ਬੁੱਧ ਜਿੰਨਾ ਸਟੇਚਰ ਸੀਗਾ, ਜਿੰਨੀ ਐਕਸੈਪਟੇਬਿਲਟੀ ਸੀ, ਉਹ ਮੈਂ ਕਹਾਂ ਕਿ ਉਹਨਾਂ ਦੇ ਸਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਉਹ ਨਹੀਂ ਬਣ ਪਾਈ, ਸ਼ਾਇਦ ਹੋਰ ਸਮੇਂ ਲੱਗੇਗਾ। ਲੇਕਿਨ ਇੱਕ ਹੋਰ ਪਹਿਲੂ ਹੈ, ਉਹ ਹੈ ਕਿ ਵੀ ਜਿੱਥੇ ਪਾਰਟੀ ਵੀ ਟੁੱਟ ਰਹੀ ਹੈ, ਪਰਿਵਾਰ ਵੀ ਟੁੱਟ ਰਿਹਾ। ਹੁਣ ਅਨਫੋਰਚੁਨੇਟਲੀ ਮੈਂ ਕਹਾਂ, ਹੈ ਤਾਂ ਉਹਨਾਂ ਦਾ ਆਪਣਾ ਮਾਮਲਾ, ਪਰਿਵਾਰਿਕ ਮਾਮਲਾ ਹੈ ਕਿ ਵੀ ਆਦੇਸ਼ ਪ੍ਰਤਾਪ ਉਹਨਾਂ ਨੂੰ ਜਿਹੜੇ ਉਹਨਾਂ ਦੇ, ਤੁਸੀਂ ਦੇਖੋ ਕਿ ਵੀ ਮੰਤਰੀ ਵੀ ਰਹੇ ਆ, ਠੀਕ ਹੈ ਜੀ, ਅਤੇ ਬਹਿਨੋਈ ਵੀ ਹੈ, ਅਤੇ ਉਹਨਾਂ ਨੂੰ ਅਸੀਂ ਪ੍ਰਾਇਮਰੀ ਮੈਂਬਰਸ਼ਿਪ ਤੋਂ ਖਾਰਜ ਕਰਤਾ।
ਇਹ ਤਾਂ ਹੁਣ ਪਰਿਵਾਰਕ ਨਹੀਂ ਨਾ ਰਹਿ ਗਿਆ, ਤਾਂ ਜਨਤਕ ਹੋ ਗਿਆ।
ਮੈਂ ਜਿਹੜੀ ਗੱਲ ਕਰਦਾ, ਮੈਂ ਪ੍ਰਸ਼ਨ ਕਰਦਾ, ਕਿਆ ਅਗਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜ਼ਿੰਦਾ ਹੁੰਦੇ ਤਾਂ ਕਿਆ ਇਹ ਸਟੈਪ ਸੁਖਬੀਰ ਬਾਦਲ ਨਹੀਂ ਲੈ ਸਕਦੇ ਸੀਗੇ?
ਤੁਸੀਂ ਕਹਿ ਲਿਆ ਜੀ, ਬਾਦਲ ਸਾਹਿਬ ਨਾਲ ਵੀ ਕੰਮ ਕੀਤਾ, ਵੱਡੇ ਬਾਦਲ ਸਾਹਿਬ, ਉਹਨਾਂ ਦਾ ਇੱਕ ਸੋਚ ਦਾ ਨਜ਼ਰੀਆ, ਜਿੱਥੋਂ ਕਿਹਾ ਜਾਂਦਾ ਕਿ ਜਿੱਥੇ ਸਾਰਿਆਂ ਦੀ ਸੋਚ ਖਤਮ ਹੁੰਦੀ ਸੀ ਉੱਥੋਂ ਉਹਨਾਂ ਦੀ ਸ਼ੁਰੂ ਹੁੰਦੀ ਸੀ। ਮਤਲਬ ਉਹ ਇੱਕ ਅਲੱਗ ਨਜ਼ਰੀਏ ਨਾਲ ਸੋਚਦੇ ਸੀਗੇ, ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਉਹਨਾਂ ਦੀ ਇੱਕ ਸੋਚ ਸੀਗੀ। ਤੁਸੀਂ ਸੁਖਬੀਰ ਬਾਦਲ ਨਾਲ ਵੀ ਕੰਮ ਕੀਤਾ, ਤੁਹਾਨੂੰ ਲੱਗਦਾ ਕਿ ਸੁਖਬੀਰ ਬਾਦਲ ਅਕਾਲੀ ਦਲ ਨੂੰ ਸੰਭਾਲ ਲੈਣਗੇ?
ਮੈਂ ਇਹੀ ਇਸੇ ਗੱਲ ਦਾ ਕਹਿ ਰਿਹਾ ਕਿ ਆਪਣਾ ਉਹ ਪਰਿਵਾਰ ਹੀ ਨਹੀਂ ਸੰਭਾਲ ਪਾ ਰਹੇ, ਪਾਰਟੀ ਤਾਂ ਹਾਲੇ ਦੂਰ ਦੀ ਗੱਲ ਹੋ ਗਈ। ਹੁਣ ਇਹਦਾ ਮਤਲਬ ਹੋ ਗਿਆ ਕਿ ਜਿਹੜੇ ਪ੍ਰੈਫਰੈਂਸਿਸ ਹੈਗੀਆਂ, ਪੋਲੀਟੀਕਲ ਪ੍ਰੈਫਰੈਂਸਿਸ ਜਿਹੜੀਆਂ ਹੈਗੀਆਂ, ਉਹ ਉੱਪਰ ਹੈ, ਜਦਕਿ ਪਰਿਵਾਰਕ ਜਿਹੜੀਆਂ ਰਿਸਪੋਂਸੀਬਿਲਟੀਜ਼ ਹੈਗੀਆਂ, ਜ਼ਿੰਮੇਵਾਰੀਆਂ, ਉਹ ਆਪਾਂ ਪਾਸੇ ਹੋ ਗਈ।
ਤੁਹਾਨੂੰ ਲੱਗਦਾ ਅਕਾਲੀ ਦਲ ਇੱਕ ਅੱਧੀ ਕੋਈ ਸੀਟ ਲਏਗਾ? ਹੈ ਕੋਈ ਉਮੀਦ?
ਮੈਨੂੰ ਲੱਗਦਾ ਨਹੀਂ।
ਅਤੇ ਸੁਖਬੀਰ ਹੋਣੀ ਜਿਹੜੀ ਆ, ਉਹ ਧੁੱਪ 'ਚ ਤੁਰੇ ਫਿਰਦੇ ਟਰੈਕਟਰ 'ਤੇ ਚੜ੍ਹ ਕੇ ਜਾਂ ਗੱਡੀ 'ਤੇ ਚੜ੍ਹ ਕੇ, ਉਹ ਲੱਗਦਾ ਕੋਈ ਫਾਇਦਾ ਹੋਏਗਾ ਨਹੀਂ?
ਮੈਨੂੰ ਨਹੀਂ ਲੱਗਦਾ। ਜਿਹੜੀ ਆਪਾਂ ਕ੍ਰੈਡੀਬਿਲਟੀ ਹੈ ਨਾ ਜੀ, ਉਹ ਆਪਾਂ ਲੂਜ਼ ਕੀਤੀ ਹੈ, ਦੁੱਖ ਨਾ ਕਹਿਣਾ ਪੈਂਦਾ।
ਬੀਜੇਪੀ ਕਿੰਨੀਆਂ ਸੀਟਾਂ ਲੈ ਜਾਏਗੀ ਪੰਜਾਬ?
ਦੇਖੋ ਜੀ, ਬੀਜੇਪੀ ਜਿਹੜੀ ਹੈਗੀ ਹੈ 13 ਸੀਟਾਂ 'ਚੋਂ ਸਭ ਤੋਂ ਵੱਧ ਜਿਹੜੀ ਸੀਟਾਂ ਜਿੱਤਣ ਵਾਲੀ ਪਾਰਟੀ ਉਹ ਬੀਜੇਪੀ ਹੋਏਗੀ। ਮੈਂ ਇੰਨਾ ਕਹੂੰਗਾ, ਨੰਬਰ ਮੈਂ ਐਗਜੈਕਟ ਨਹੀਂ ਦੱਸਾਂ।
ਪਰ ਕਾਲੀਆ ਜੀ, ਇੱਕ ਬਹੁਤ ਇੰਪੋਰਟੈਂਟ ਚੀਜ਼ ਆ, ਆਮ ਆਦਮੀ ਪਾਰਟੀ ਨੇ ਪੰਜਾਬ 'ਚ ਮੁਫਤ ਬਿਜਲੀ ਦਿੱਤੀ। ਮੁਫਤ ਬਿਜਲੀ ਦਾ ਇੱਕ ਬਹੁਤ ਵੱਡਾ ਇਸ਼ੂ ਆ, ਲੋਕਾਂ ਨੂੰ ਬੜਾ ਹੀ ਉਹ ਪਸੰਦ ਆਈ ਚੀਜ਼। 92 ਸੀਟਾਂ ਵੀ ਆਮ ਆਦਮੀ ਪਾਰਟੀ ਲੈ ਗਈ। ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਇੰਨੀ ਡਾਊਨ ਆ ਜਾਏਗੀ ਕਿ ਬੀਜੇਪੀ ਵੀ ਸੀਟਾਂ ਲੈ ਜਾਏਗੀ, ਕਾਂਗਰਸ ਵੀ ਸੀਟਾਂ ਲੈ ਜਾਏਗੀ?
ਦੇਖੋ, ਗੱਲ ਇਹ ਹੈ ਕਿ ਜਿਸ ਆਸ ਔਰ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ 22 ਦੇ ਵਿੱਚ ਜਨਤਾ ਨੇ ਜਿਤਾਇਆ, ਉਹ ਬੇਸਿਕਲੀ ਇਹ ਹੈਗਾ ਕਿ ਵੀ ਦੈਟ ਵਾਜ਼ ਏ ਵੋਟ ਅਗੇਂਸਟ ਦਾ ਟ੍ਰੈਡੀਸ਼ਨਲ ਪਾਰਟੀਜ਼, ਕਾਂਗਰਸ ਦੇ ਖਿਲਾਫ਼, ਬੀਜੇਪੀ ਦੇ ਖਿਲਾਫ਼, ਅਕਾਲੀ ਦਲ ਦੇ ਖਿਲਾਫ਼, ਠੀਕ ਹੈ ਜੀ। ਔਰ ਉਦੋਂ ਇਹਨਾਂ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਕਿ ਵੀ ਅਸੀਂ ਮਹਿਲਾਵਾਂ ਨੂੰ 1,000 ਰੁਪਇਆ ਦੇਵਾਂਗੇ, ਅੱਜ ਉਹ ਠੱਗੀਆਂ ਮਹਿਸੂਸ ਕਰ ਰਹੀਆਂ।
ਉਹ ਭਗਵੰਤ ਮਾਨ ਜੀ ਨੇ CM ਸਾਹਿਬ ਨੇ ਅਨਾਊਂਸ ਕਰਤਾ ਕਿ ਅਸੀਂ 1,100 ਰੁਪਇਆ ਦੇਵਾਂਗੇ।
ਮੈਂ ਕਿਹਾ ਜੀ, ਸਵਾਲ ਤਾਂ ਹੈਗਾ ਕਿ ਅੱਗੇ 26,000 ਬਣ ਗਿਆ ਤਾ, ਸਵਾਲ ਤਾਂ ਪਹਿਲਾਂ ਉਹ ਦੇਣਗੇ ਤਾਂ ਹੀ ਉਹ ਅੱਗੇ 1,100 ਕਰਨਗੇ। ਸਵਾਲ ਤਾਂ ਹੈ ਨਾ ਕਿ ਵੀ ਅੱਗੇ ਵੀ ਵਾਅਦਾ ਤਾਂ ਵਾਅਦਾ ਕਰਤਾ ਨਾ, ਹੁਣ ਅੱਗੇ ਜਿਹੜਾ ਅੱਗੇ ਪਹਿਲੇ ਨਹੀਂ ਪੂਰੇ ਹੋਏ ਤਾਂ ਅੱਗੇ ਕਿੱਥੋਂ ਵਿਸ਼ਵਾਸ ਹੋ
ਜਾਵੇ? ਵਾਅਦਾ ਤਾਂ 15 ਲੱਖ ਵਾਲਾ ਵੀ ਨਹੀਂ ਪੂਰਾ ਹੋਇਆ ਕਾਲੀ ਜੀ।
ਮੈਂ ਗੱਲ ਹੋਰ ਕਹਿਣਾ ਚਾਹੁੰਦਾ, ਤੁਸੀਂ ਇਹ ਦੇਖੋ ਕਿ ਵੀ ਇਹਨਾਂ ਨੇ ਮੈਨੀਫੈਸਟੋ 'ਚ ਕਿਹਾ ਸੀਗਾ ਕਿ 2 ਮਹੀਨੇ ਜਦੋਂ ਸੱਤਾ 'ਚ ਆਵਾਂਗੇ ਅਸੀਂ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ। ਹੁਣ ਆਮ ਆਦਮੀ ਪਾਰਟੀ ਦੀ ਸਟੇਜ ਹੋਵੇ, ਆਮ ਆਦਮੀ ਪਾਰਟੀ ਦਾ ਵਿਧਾਇਕ ਹੋਵੇ, ਹੈਂਜੀ, ਕੁੰਵਰ ਵਿਜੇ ਪ੍ਰਤਾਪ ਨੇ, ਔਰ ਉਹ ਕਹਿ ਰਹੇ ਹੈ ਕਿ ਵੀ ਇਹ ਖਤਮ ਤਾਂ ਕੀ ਕਰਨਾ ਸੀ, ਨਸ਼ਾ ਜਿਹੜਾ ਹੈਗਾ ਵੱਧ ਗਿਆ, ਔਰ ਪੁਲਿਸ ਅਫਸਰ ਵਿਖਾ ਰਹੇ ਆ, ਔਰ ਸੁਰੱਖਿਆ ਪ੍ਰਾਪਤ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸ਼ੀਰਸ਼ ਨੇਤਾ ਦੇ। ਹੁਣ ਦੇਖੋ, ਸਵਾਲ ਇਹ ਹੈ, ਕੋਈ ਦੂਸਰਾ ਕਵੇ, ਵਿਰੋਧੀ ਪਾਰਟੀ ਦਾ ਬੰਦਾ ਕਵੇ ਤਾਂ ਫਿਰ ਠੀਕ ਹੈ, ਤੁਹਾਡੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਰੀਆਂ ਗੱਲਾਂ ਕਰਦੇ ਪਏ ਆ। ਸੋ ਮਤਲਬ ਹੈਗਾ ਕਿ ਵੀ ਕਹਿ ਰਹੇ ਕਿ ਵੀ ਅਸੀਂ ਖੁਸ਼ ਨਹੀਂ ਹੈ। ਸੋ ਜਿਸ ਢੰਗ ਦੇ ਨਾਲ ਰੇਤਾ ਦਾ ਮਾਮਲਾ ਹੈ, ਜਾਂ ਉਦੋਂ ਕਹਿੰਦੀ ਸੀ ਮਾਈਨਿੰਗ 'ਚੋਂ ਅਸੀਂ 20,000 ਕਰੋੜ ਜਿਹੜਾ ਹੈ ਰੈਵਨਿਊ ਇਕੱਠਾ ਕਰਾਂਗੇ, ਕਿੱਥੇ ਗਿਆ? ਕੋਈ ਗੱਲ ਨਹੀਂ ਹੈ, ਸਭ ਲਫਾਫੇਬਾਜ਼ੀ ਹੋ ਗਈ। ਹਾਂ ਠੀਕ ਹੈ, ਬਿਜਲੀ ਫ੍ਰੀ ਦਿੱਤੀ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ ਹੈ। ਹੁਣ ਉਹਦੇ ਨਾਲ ਕਿੰਨੇ ਕੁ ਬੰਦੇ, ਕਿਉਂਕਿ ਕਾਫੀ ਜਿਹੜੇ ਹੈਗੇ ਆ ਜਿਹੜੀਆਂ ਸੈਕਟਸ ਹੈਗੇ ਆ ਸੁਸਾਇਟੀ ਦੇ, ਉਹ ਇਹਨਾਂ ਦੇ ਵਿਰੁੱਧ ਹੋ ਗਏ ਹੈਗੇ ਆ।
ਅਤੇ ਤੁਹਾਨੂੰ ਮਤਲਬ ਲੱਗ ਰਿਹਾ ਕਿ ਇਹ ਜਿਹੜਾ ਬਿਜਲੀ ਵਾਲਾ ਇਸ਼ੂ ਹੈ, ਇਹ ਹੁਣ ਲੋਕ ਸਭਾ ਜਿਹੜਾ 2024 ਦਾ ਚੁਣਾਵ ਆ, ਇਹ 'ਚ ਕੋਈ ਮਾਇਨੇ ਨਹੀਂ ਰੱਖਦਾ?
ਥੋੜ੍ਹਾ ਬਹੁਤ ਹੋ ਸਕਦਾ।
ਕਿੰਨਾ ਕੁ ਅਸਰ ਪਾ ਸਕਦਾ?
ਦੇਖੋ, ਗੱਲ ਇਹ ਹੈ ਕਿ ਵੀ ਜਿਹੜੇ ਬਾਕੀ ਇਸ਼ੂਜ਼ ਹੈਗੇ ਆ ਉਹ ਜ਼ਿਆਦਾ ਵੱਡੇ ਆ, ਜ਼ਿਆਦਾ ਕਮਿਊਨਿਟੀ ਨੂੰ ਇਫੈਕਟ ਕਰਦੇ ਪਏ, ਜ਼ਿਆਦਾ ਕਮਿਊਨਿਟੀ ਇਫੈਕਟਡ ਹੈਗੀ ਹੈ, ਤਾਂ ਨੈਚੁਰਲ ਆਉਣ ਦੇ ਅਗੇਂਸਟ ਵੋਟ 'ਚ ਆਏਗਾ।
ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ, ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ, ਦੋਨੋਂ ਅਲੱਗ ਅਲੱਗ ਮੁੱਦਿਆਂ 'ਤੇ ਚੁਣਾਵ ਲੜੇ ਆ, ਬੀਜੇਪੀ ਨੇ ਪੰਜਾਬ ਲਈ ਕੀ ਸੋਚਿਆ ਹੋਇਆ ਅਗਰ ਬੀਜੇਪੀ ਨੂੰ ਬਹੁਤ ਵਧੀਆ ਸੀਟਾਂ ਪੰਜਾਬ 'ਚ ਮਿਲਦੀਆਂ ਲੋਕ ਸਭਾ ਚੁਣਾਵਾਂ 'ਚ, ਅਤੇ ਬੀਜੇਪੀ ਦਾ ਅੱਗੇ ਕੀ ਪੰਜਾਬ ਨੂੰ ਲੈ ਕੇ ਕੀ ਪਲਾਨਿੰਗ ਹੈ?
ਦੇਖੋ, ਗੱਲ ਇਹ ਕਿ ਮੈਨੂੰ ਆਸ ਹੀ ਨਹੀਂ, ਪੂਰਨ ਵਿਸ਼ਵਾਸ ਹੈ ਕਿ ਵੀ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਅਪਣਾਉਣਗੇ ਇਸ ਇਲੈਕਸ਼ਨ ਦੇ ਵਿੱਚ, ਔਰ ਅੱਛੀ ਗਿਣਤੀ ਨਾਲ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਵਿੱਚ ਨੁਮਾਇੰਦਗੀ ਕਰੇਗੀ ਪੰਜਾਬ, ਔਰ ਇਹਦੇ ਨਾਲ ਇਹ ਹੋਏਗਾ ਕਿ ਵੀ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਕਿ ਸਮੇਂ ਦੀਵਾਰ 'ਤੇ ਸਾਫ਼ ਲਿਖਿਆ ਕਿ ਸ਼੍ਰੀ ਨਰਿੰਦਰ ਮੋਦੀ ਜੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ। ਸੋ ਉਹਦੇ ਨਾਲ ਜਿਹੜਾ ਹੈਗਾ ਇੱਕ ਤਰ੍ਹਾਂ ਅਸੀਂ ਮੋਦੀ ਸਾਹਿਬ ਦੇ ਨੀਤੀਆਂ ਨੂੰ ਪਿੱਠ ਥਪਥਪਾਉਣਾ ਵੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿਹੜਾ ਹੈਗਾ ਕਿ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇਗਾ, ਇਹਦਾ ਇੱਕ ਰਸਤਾ ਸਾਫ਼ ਹੋਏਗਾ।
ਮਤਲਬ ਪੰਜਾਬ ਨੂੰ ਲੈ ਕੇ ਪਲਾਨਿੰਗ ਕੀ ਆ, ਕੁਛ ਇੱਦਾਂ ਦਾ ਠੋਸ ਤੁਸੀਂ ਰਣਨੀਤੀ ਤਿਆਰ ਕੀਤੀ ਆ ਕਿ ਅਗਰ ਪੰਜਾਬ ਦੇ ਵਿੱਚ ਸਾਨੂੰ ਵਧੀਆ ਮੈਜੋਰਿਟੀ ਮਿਲ ਜਾਂਦੀ ਆ, 13 ਦੇ ਵਿੱਚੋਂ ਕੁਛ ਨੰਬਰ ਵਧੀਆ ਮਿਲ ਜਾਂਦਾ, ਤਾਂ ਪੰਜਾਬ ਨੂੰ ਲੈ ਕੇ ਕਿਸਾਨਾਂ ਦਾ ਬਹੁਤ ਵੱਡਾ ਇਸ਼ੂ ਪੰਜਾਬ 'ਚ,
ਦੇਖੋ
ਇੰਡਸਟਰੀਅਲਿਸਟ ਦਾ ਬਹੁਤ ਵੱਡੇ ਇਸ਼ੂਜ਼ ਆ, ਉਹਨਾਂ ਲਈ ਕੁਛ ਪਲਾਨਿੰਗ ਹੈ ਤੁਹਾਡੀ?
ਬਿਲਕੁਲ ਟੇਕਅਪ ਕਰਾਂਗੇ, ਜਿਹੜੇ ਇੰਡਸਟਰੀ ਦੇ ਇਸ਼ੂਜ਼ ਹੈ, ਫਾਰਮਰਸ ਦੇ ਇਸ਼ੂਜ਼ ਹੈਗੇ ਆ, ਜਿਹੜੇ ਟ੍ਰੇਡਰਸ ਦੇ ਇਸ਼ੂਜ਼ ਹੈਗੇ ਆ, ਜਿਹੜੇ ਕੇਂਦਰ ਸਰਕਾਰ ਨਾਲ ਸੰਬੰਧਿਤ ਆ, ਉਹ ਸਾਰੇ ਜਿਹੜੇ ਸੋਲਵ ਕਰਾਵਾਂਗੇ।
ਕਾਲੀਆ ਜੀ, ਕਿਸਾਨਾਂ ਵਾਲਾ ਇਸ਼ੂ ਬਹੁਤ ਇੱਕ ਟਾਈਮ ਟੂ ਟਾਈਮ ਨਾ ਮਤਲਬ ਡਿਸਟਰਬ ਕਰਦਾ ਬੀਜੇਪੀ ਨੂੰ, ਜੋ ਮੈਂ ਫੀਲ ਕਰ ਰਿਹਾ ਕਿਸਾਨਾਂ ਵਾਲੇ ਇਸ਼ੂ 'ਤੇ, ਤੁਹਾਨੂੰ ਨਹੀਂ ਲੱਗਦਾ ਕਿ ਬੀਜੇਪੀ ਕਿਤੇ ਨਾ ਕਿਤੇ ਫੇਲ ਹੋਈ ਆ ਉਹਨਾਂ ਨੂੰ ਟੈਕਲ ਕਰਨ 'ਚ, ਉਹਨਾਂ ਨੂੰ ਮੈਨੇਜ ਕਰਨ 'ਚ?
ਦੇਖੋ ਇਸ ਤਰ੍ਹਾਂ ਹੈ ਕਿ ਵੀ ਜਿਹੜਾ ਤਾਂ 2021 ਦੇ ਵਿੱਚ ਜਿਹੜਾ ਵੀ 21 ਦੇ ਵਿੱਚ ਜਿਹੜਾ ਹੈਗਾ ਅੰਦੋਲਨ ਚੱਲਿਆ, ਠੀਕ ਹੈ, ਉਹਦੇ ਵਿੱਚ ਫਿਰ ਮੋਦੀ ਸਾਹਿਬ ਨੇ ਆ ਕੇ ਜਿਹੜਾ ਹੈਗਾ ਟੈਲੀਵਿਜ਼ਨ ਦੇ ਉੱਤੇ, ਪਹਿਲੇ ਪ੍ਰਧਾਨ ਮੰਤਰੀ ਹੈ ਕਿ ਵੀ ਉਹਨਾਂ ਨੇ ਜਿਹੜੇ ਕਿਸਾਨ ਕਾਨੂੰਨ ਸੀਗੇ ਉਹ ਵਾਪਸ ਲਏ, ਔਰ ਇਹ ਵੀ ਕਿਹਾ ਕਿ ਮੈਂ ਸਮਝਾ ਨਹੀਂ ਸਕਿਆ। ਸੋ ਉਸ ਗੱਲ ਨੂੰ ਜਿਹੜਾ ਹੈਗਾ ਕਿ ਵੀ ਮੈਨੂੰ ਆਸ ਨਹੀਂ, ਪੂਰਨ ਵਿਸ਼ਵਾਸ, ਜਦੋਂ ਤੀਸਰੀ ਵਾਰੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਬਣਨਗੇ, ਅਸੀਂ ਪੰਜਾਬ ਯੂਨਿਟ ਜਿਹੜਾ ਹੈਗਾ ਉਹ ਟੇਕਅਪ ਕਰੇਗਾ ਸਾਰੇ ਕਿਸਾਨਾਂ ਦੇ ਇਸ਼ੂਜ਼ ਨੂੰ ਕਿ ਅਸੀਂ ਰਿਜ਼ੋਲਵ ਕਰੀਏ। ਔਰ ਜਿਹੜਾ ਹੈਗਾ ਤੁਸੀਂ ਦੇਖੋ, ਜਿਹੜਾ ਹੁਣ ਜਿਹੜੇ ਐਜੂਟੇਸ਼ਨ ਕਰ ਰਹੇ ਆ, ਇਹ ਬੇਸਿਕਲੀ ਹੈਗਾ ਕਿ ਵੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਆ ਉਹ ਜਿਹੜੇ ਹੈਗਾ ਕਿਸਾਨ ਦੇ ਰੂਪ 'ਚ ਬਣ ਕੇ ਜਿਹੜਾ ਹੈਗਾ ਉਹ ਡਿਸਟਰਬ ਕਰਦੇ ਪਏ, ਜਦਕਿ ਉਹਨਾਂ ਨੂੰ ਜਿਹੜਾ ਚੁਣਾਵ ਦਾ ਜਿਹੜਾ ਹੈਗਾ ਪ੍ਰੋਸੈਸ ਜਿਹੜਾ ਹੈਗਾ ਉਹਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ। ਇਹ ਇੱਕ ਪਰਵ ਹੈਗਾ ਜਿਹਦੇ ਵਿੱਚ ਜਿਹੜਾ ਹੈਗਾ ਹਰ ਇੱਕ ਨੂੰ ਹੱਕ ਹੈ, ਤੁਸੀਂ ਵੋਟ ਕਿਸੇ ਨੂੰ ਪਾਓ ਲੇਕਿਨ ਤੁਸੀਂ ਵੋਟ ਪਾਉਣਾ ਤੁਹਾਡਾ ਹੱਕ ਹੈ, ਤੁਸੀਂ ਪ੍ਰੋਟੈਸਟ ਕਰਨਾ ਤੁਸੀਂ ਪ੍ਰੋਟੈਸਟ ਕਰੋ ਲੇਕਿਨ ਤੁਸੀਂ ਪ੍ਰੋਸੈਸ ਨੂੰ ਡਿਸਟਰਬ ਨਾ ਕਰੋ। ਸੋ ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਵੀ ਇਹ ਗੱਲ ਕਹਾਂਗਾ, ਜਿਹੜੇ ਲੋਕ ਅੱਜ ਉਹਨਾਂ ਦੀ ਆੜ ਦੇ ਵਿੱਚ ਜਿਹੜਾ ਹੈਗਾ ਕਿ ਵੀ ਉਹ ਲੱਗੇ ਹੋਏ ਆ ਪ੍ਰੋਟੈਸਟ ਕਰਨ, ਕਿ ਵੀ ਉਹਨਾਂ ਨੂੰ ਹੈਗਾ ਮੈਮੋਰੈਂਡਮ ਦਿਓ, ਅਸੀਂ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜਾ ਕੈਂਡੀਡੇਟ ਹੈ ਉਹਨੇ ਤਾਂ ਕੋਈ ਡਿਸੀਜਨ ਲੈਣਾ ਨਹੀਂ, ਠੀਕ ਹੈ, ਜਦੋਂ ਸਰਕਾਰ ਬਣੇਗੀ ਸੋ ਬੀਜੇਪੀ ਦਾ ਜਿਹੜਾ ਪੰਜਾਬ ਯੂਨਿਟ ਉਹ ਟੇਕਅਪ ਕਰੇਗਾ ਉਹਨਾਂ ਦੀ ਡਿਮਾਂਡਸ ਨੂੰ, ਔਰ ਜਿਹੜਾ ਹੈਗਾ ਉਹਨੂੰ ਸੋਲਵ ਕਰਵਾਉਣਾ।
ਵਿਪਕਸ਼ ਇੱਕ ਬੜਾ ਆਰੋਪ ਲਗਾ ਰਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆਏ, ਖਾਸ ਕਰ ਜਲੰਧਰ ਆਏ, ਔਰ ਜਲੰਧਰ ਦੇ ਲਈ ਨਾ ਤਾਂ ਕੋਈ ਅਨਾਊਂਸਮੈਂਟ ਕਰਕੇ ਗਿਆ, ਨਾ ਉਹਨਾਂ ਨੇ ਕੋਈ ਜਲੰਧਰ ਬਾਰੇ ਕੋਈ ਪਲਾਨਿੰਗ ਦੱਸੀ, ਨਾ ਹੀ ਜਲੰਧਰ ਨੂੰ ਲੈ ਕੇ ਉਹਨਾਂ ਨੇ ਕੋਈ ਪੋਜ਼ਿਟਿਵ ਚੀਜ਼ ਦੱਸੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ?
ਦੇਖੋ ਇਸ ਤਰ੍ਹਾਂ ਕਿ ਇਲੈਕਸ਼ਨ ਕੋਡ ਆਫ ਕੰਡਕਟ ਲੱਗਾ ਹੋਇਆ, ਉਸ ਨਾਤੇ ਜਿਹੜਾ ਹੈਗਾ ਕੋਈ ਵੀ ਵਾਅਦਾ ਕੋਈ ਪ੍ਰੋਮਿਸ ਨਹੀਂ ਕਰ ਸਕਦੇ। ਸੋ ਉਸ ਨਾਤੇ ਜਿਹੜਾ ਹੈਗਾ ਉਹ ਆਏ ਆ, ਉਹ ਇੱਕ ਚੁਣਾਵੀ ਰੈਲੀ ਨੂੰ ਸੰਬੋਧਨ ਕੀਤਾ ਹੈਗਾ, ਸੰਬੋਧਨ ਕਰਕੇ ਉਹਨਾਂ ਨੇ ਜਿਹੜੀਆਂ ਗੱਲਾਂ ਆਪਣੀਆਂ ਦੱਸਿਆ ਕਿ ਮੇਰਾ ਜਿਹੜਾ ਹੈਗਾ ਕਿੰਨੀ ਕੁ ਅਟੈਚਮੈਂਟ ਹੈ, ਕਿੰਨਾ ਕੁ ਮੇਰਾ ਭਾਵਨਾਤਮਕ ਸੰਬੰਧ ਹੈ ਜਲੰਧਰ ਨਾਲ। ਸੋ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਹੈਗੀਆਂ, ਔਰ ਇਸ ਭਾਵਨਾਤਮਕ ਸੰਬੰਧ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸੋਲਵ ਕਰਨ ਦੇ ਵੀ ਸਹਾਇ ਹੋਏਗਾ।
ਪੰਜਾਬ ਦੇ ਵਿੱਚ 13 ਸੀਟਾਂ ਦੇ ਵਿੱਚੋਂ ਤੁਸੀਂ ਕਿਹੜੀਆਂ ਸੀਟਾਂ ਗਿਣ ਕੇ ਦੱਸ ਸਕਦੇ ਹੋ ਕਿ ਅਸੀਂ ਜਿੱਤ ਰਹੇ ਹਾਂ?
ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ 13 ਚੋਂ ਜਿਹੜਾ ਹੈਗਾ ਸਭ ਤੋਂ ਵੱਧ ਸੀਟਾਂ ਜਿਹੜੀਆਂ ਹੈਗੀਆਂ ਉਹ ਭਾਰਤੀ ਜਨਤਾ ਪਾਰਟੀ ਜਿੱਤਣ।
ਕੋਈ ਸੀਟ ਦੇ ਨਾਮ ਦੱਸ?
ਮੈਂ ਦੇਖੋ ਗੱਲ ਇੱਕ, ਮੈਂ ਸਪੈਸੀਫਿਕ ਮੈਂ ਇੰਟੈਂਸ਼ਨਲੀ ਨਹੀਂ ਦੱਸ ਰਿਹਾ, ਮੈਂ ਕਹਾਂਗਾ ਸਭ ਤੋਂ ਵੱਧ ਜਿਹੜਾ ਹੈਗਾ ਜਿੱਤਣ ਵਾਲੀ ਪਾਰਟੀ ਉਹ ਭਾਰਤੀ ਜਨਤਾ।
ਤੁਸੀਂ ਜਲੰਧਰ ਤੋਂ ਬਿਲੋਂਗ ਕਰਦੇ ਹੋ, ਜਲੰਧਰ ਸੀਟ ਦੀ ਕੀ ਪੋਜੀਸ਼ਨ?
ਬਿਲਕੁਲ ਆਏਗੀ, ਜਿੱਤਾਂਗੇ ਅਸੀਂ।
ਚਲੋ ਜਲੰਧਰ ਹੋ ਗਈ, ਇੱਕ ਹੋਰ ਦੱਸੋ।
ਮੈਂ ਤੁਹਾਨੂੰ ਦੱਸਿਆ ਤੁਸੀਂ ਮੇਰੇ ਕੋਲ ਜਿਹੜਾ ਹੈਗਾ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਨੰਬਰ ਨਹੀਂ ਦੱਸਣਾ ਐਗਜੈਕਟ,
ਮੈਂ ਨੰਬਰ ਨਹੀਂ ਪੁੱਛ ਰਿਹਾ ਕਾਲੀ,
ਮੈਂ ਇਸੇ ਲਈ
ਮੈਂ ਪੁੱਛ ਰਿਹਾ ਜਲੰਧਰ
ਤੁਸੀਂ ਓਕੇ ਕਰਦੇ ਹੋ? ਮੈਂ ਕਦੇ ਵੀ ਐਨਾਲਿਸਿਸ ਨਹੀਂ ਕਰਨਾ, ਤੁਸੀਂ ਗੱਲ ਤਾਂ ਇੰਨੀ ਹੈ ਕਿ ਸਭ ਤੋਂ ਵੱਧ ਜਿੱਤਣ ਵਾਲੀ ਪਾਰਟੀ ਜਿਹੜੀ ਸੀਟਾਂ ਜਿੱਤਣ ਵਾਲੀ ਪਾਰਟੀ ਉਹ ਭਾਰਤੀ ਜਨਤਾ ਪਾਰਟੀ।
ਕਾਲੀਆ ਜੀ, ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ।
ਤੁਸੀਂ ਦੇਖ ਰਹੇ ਸੀ ਕਾਲੀਆ ਜੀ ਨਾਲ ਗੱਲ ਹੋਈ, ਕਾਲੀਆ ਜੀ ਨੇ ਦਾਅਵਾ ਕੀਤਾ ਕਿ ਮੈਕਸੀਮਮ ਸੀਟਾਂ ਪੰਜਾਬ 'ਚ ਬੀਜੇਪੀ ਹੀ ਜਿੱਤੇਗੀ। ਸੋ ਇਹ 4 ਜੂਨ ਨੂੰ ਕਲੀਅਰ ਹੋ ਜਾਏਗਾ ਕੌਣ ਪਾਰਟੀ ਕਿੰਨੀਆਂ ਸੀਟਾਂ ਜਿੱਤ ਕੇ ਅੱਗੇ ਆਈ ਹੈ। ਤਾਂ ਅੱਜ ਦੇ ਲਈ ਇੰਨਾ ਹੀ, ਦੇਖਦੇ ਰਹੋ ਜਗਬਾਣੀ। ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਹਿੰਦ, ਸ਼ੱਬਾ ਖੈਰ।